ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲ ਹੈ ਪਚਾਸ ਚਾਉਣੇ ਸੋਏ ਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਢਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਲੋਹਾ ਮਾਰਨ ਪਾਈਐ ਢਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ ਸਾਡੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਜਿਹੋ ਜਿਹਾ ਵੀ ਕੋਈ ਅਧਿਕਾਰੀ ਆ ਜਾਂਦਾ ਉਸੇ ਤਰ੍ਹਾਂ ਦਾ ਉਪਦੇਸ਼ ਉਸਨੂੰ ਬਖਸ਼ਿਸ਼ ਕਰਦੇ। ਜੇ ਕੋਈ ਮੁਸਲਮਾਨ ਆ ਜਾਂਦਾ ਉਸਨੂੰ ਉਸੇ ਮੁਸਲਮਾਨ ਬਣਨ ਦਾ ਉਪਦੇਸ਼ ਦਿੰਦੇ ਹਨ। ਜੇ ਕੋਈ ਹਿੰਦੂ ਆ ਜਾਂਦਾ ਉਸਨੂੰ ਸਹੀ ਢੰਗ ਦੇ ਨਾਲ ਹਿੰਦੂ ਬਣਨ ਦਾ ਉਪਦੇਸ਼ ਦਿੰਦੇ। ਹਰ ਮਨੁੱਖ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧਰਮੀ ਬਣਾਉਣਾ ਚਾਹੁੰਦੇ ਸਨ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਕਿਸੇ ਵਿਅਕਤੀ ਨੇ ਇਹ ਆਖਿਆ ਕਿ ਮਹਾਰਾਜ ਮੈਨੂੰ ਇਹ ਦੱਸੋ, ਮੂਰਖ ਦੇ ਵਿੱਚ ਕਿਹੋ ਜਿਹੇ ਗੁਣ ਹੁੰਦੇ ਹਨ? ਇਹ ਗੱਲ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੁਝ ਹੈਰਾਨ ਵੀ ਹੋਏ ਅਤੇ ਉਸ ਵਿਅਕਤੀ ਦੇ ਸਵਾਲ ਦਾ ਜਵਾਬ ਦੇਣ ਦੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੇਕਾਂ ਉਦਾਹਰਣਾਂ ਵੀ ਦਿੱਤੀਆਂ। ਅਖੀਰ 'ਤੇ ਇਹ ਸਿੱਟਾ ਗੁਰੂ ਮਹਾਰਾਜ ਨੇ ਕੱਢਿਆ, ਮੂਰਖ ਦੇ ਅੰਦਰ ਇਹ ਗੁਣ ਹੁੰਦੇ ਨੇ, ਬੋਲੇ ਸਦਾ ਵਿਨਾਸ਼। ਉਹ ਜਦੋਂ ਵੀ ਮੂੰਹੋਂ ਕੋਈ ਬੋਲ ਬੋਲਦਾ ਹੈ ਔਰ ਉਹ ਤਬਾਹੀ ਦੇ ਬਚਨ ਬੋਲਦਾ, ਇਹਦਾ ਮਤਲਬ ਇਹ ਹੈ ਜਿਹਦੇ ਨਾਲ ਉਹਦਾ ਆਪਣਾ ਵੀ ਨੁਕਸਾਨ ਦੂਸਰੇ ਦਾ ਵੀ ਨੁਕਸਾਨ ਹੁੰਦਾ ਹੈ। ਮੂਰਖ ਆਦਮੀ ਇਹੋ ਜਿਹੇ ਬਚਨ ਬੋਲਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇਹ ਗੱਲ ਸਾਨੂੰ ਦੱਸਣ ਲੱਗੇ ਨੇ, ਦੁਨੀਆਂ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਸਿਆਣਿਆਂ ਨੇ ਬਣਾਇਆ ਹੋਇਆ ਹੈ, ਪਰ ਜਿਹੜਾ ਮੂਰਖ ਹੈ, ਮੂਰਖ ਦਾ ਇਲਾਜ ਇੱਕੋ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਹੈ, ਮੂਰਖ ਗੰਢ ਪਵੈ ਮੋਹੇ ਮਾਰ। ਇਸ ਤੋਂ ਬਿਨਾਂ ਮੂਰਖ ਕਦੀ ਸਮਝਦਾ ਨਹੀਂ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਾਝ ਰਾਗ ਦੇ 12ਵੇਂ ਸ਼ਲੋਕ ਦੇ ਅੰਦਰ ਕਈ ਉਦਾਹਰਣਾਂ ਦੇ ਕੇ ਮੂਰਖ ਦੀ ਅਵਸਥਾ ਬਿਆਨ ਕਰਦੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਸ਼ਲੋਕ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਹਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੱਛੀ ਤਾਰੂ ਕਿਆ ਕਰੇ। ਤਾਰੂ ਦਾ ਅਰਥ ਹੈ ਉਹ ਪਾਣੀ ਜਿਸ ਨੂੰ ਤਰ ਕੇ ਪਾਰ ਕੀਤਾ ਜਾਂਦਾ ਹੈ, ਭਾਵ ਡੂੰਘਾ ਪਾਣੀ। ਹਜ਼ੂਰ ਕਹਿੰਦੇ ਨੇ ਜਿਹੜਾ ਤਾਰੂ ਪਾਣੀ ਹੈ, ਡੂੰਘਾ ਪਾਣੀ ਹੈ, ਉਹ ਮੱਛੀ ਨੂੰ ਕੀ ਕਰ ਸਕਦਾ ਹੈ? ਮੱਛੀ ਤਾਂ ਰਹਿੰਦੀ ਹਮੇਸ਼ਾ ਪਾਣੀ ਵਿੱਚ ਹੈ, ਉਹਦੇ ਲਈ ਪਾਣੀ ਚਾਹੇ ਕਿਤਨਾ ਵੀ ਡੂੰਘਾ ਕਿਉਂ ਨਾ ਹੋਵੇ, ਮੱਛੀ ਦਾ ਕੁਝ ਨਹੀਂ ਵਿਗਾੜ ਸਕਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੰਖੀ ਕਿਆ ਆਕਾਸ਼। ਜਿਹੜਾ ਆਕਾਸ਼ ਹੈ ਉਹ ਪੰਖੀ ਦਾ ਕੀ ਵਿਗਾੜ ਸਕਦਾ? ਪੰਛੀ ਵੀ ਜਦੋਂ ਚਾਹੁੰਦਾ ਜਿੱਥੇ ਵੀ ਚਾਹੁੰਦਾ ਹੈ ਉਡਾਰੀਆਂ ਮਾਰਦਾ ਹੈ, ਪਰ ਆਕਾਸ਼ ਉਸਦਾ ਕੁਝ ਵੀ ਵਿਗਾੜ ਨਹੀਂ ਸਕਦਾ। ਜਿਵੇਂ ਤਾਰੂ ਪਾਣੀ, ਡੂੰਘਾ ਪਾਣੀ ਮੱਛੀ ਦਾ ਕੁਛ ਨਹੀਂ ਵਿਗਾੜ ਸਕਦਾ, ਜੇ ਆਮ ਕੋਈ ਆਦਮੀ, ਕੋਈ ਹੋਰ ਜੀਵ ਡੂੰਘੇ ਪਾਣੀ ਵਿੱਚ ਚਲਿਆ ਜਾਵੇ, ਉਹਨੂੰ ਤਾਂ ਡੁੱਬਣ ਦਾ ਡਰ ਪੈਦਾ ਹੋ ਜਾਂਦਾ ਹੈ, ਵੀ ਡੂੰਘੇ ਪਾਣੀ ਵਿੱਚ ਮੈਂ ਡੁੱਬ ਨਾ ਜਾਵਾਂ। ਪਰ ਮੱਛੀ ਤਾਂ ਪਹਿਲਾਂ ਇਹ ਡੁੱਬੀ ਹੁੰਦੀ ਹੈ, ਉਸਨੂੰ ਡੂੰਘੇ ਪਾਣੀ ਦਾ ਕੋਈ ਖਤਰਾ ਮਾਲੂਮ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਪੰਖੀ ਕਿਆ ਆਕਾਸ਼, ਪੰਖੀ ਜਿੰਨਾ ਮਰਜ਼ੀ ਆਕਾਸ਼ ਦੇ ਵਿੱਚ ਉੱਚਾ ਉੱਡੀ ਜਾਵੇ ਅਤੇ ਆਕਾਸ਼ ਉਸਦਾ ਕੁਝ ਵੀ ਨਹੀਂ ਵਿਗਾੜ ਸਕਦਾ।
ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰ ਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅੱਜ ਪੋਹ ਦਾ ਮਹੀਨਾ ਵੀ ਚੜ੍ਹਿਆ ਅਤੇ ਹਵਾ ਵੀ ਠੰਡੀ ਵਗ ਰਹੀ ਹੈ, ਪਾਲਾ ਪੈ ਰਿਹਾ ਹੈ, ਪਰ ਹਜ਼ੂਰ ਕਹਿੰਦੇ ਪੱਥਰ ਨੂੰ ਪਾਲਾ ਕੀ ਕਰ ਸਕਦਾ? ਪੱਥਰ ਉੱਤੇ ਪਾਲੇ ਦਾ ਕੋਈ ਅਸਰ ਨਹੀਂ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣਾਂ ਦਿੰਦੇ ਹਨ, ਖੁਸਰੇ ਕਿਆ ਕਰ ਵਾਸ। ਜਿਹੜਾ ਖੁਸਰਾ ਆਦਮੀ ਹੈ, ਨਪੁੰਸਕ ਆਦਮੀ ਹੈ, ਹਿਜੜਾ ਮਨੁੱਖ ਹੈ, ਜੇ ਉਹ ਘਰ ਦੇ ਵਿੱਚ ਵੀ ਰਹਿ ਪਵੇ, ਵਿਆਹ ਵੀ ਕਰਵਾ ਲਵੇ, ਪਰ ਉਹਦਾ ਘਰ ਦਾ ਵਾਸ ਕੀ ਕਰੇਗਾ? ਕੁਝ ਵੀ ਨਹੀਂ ਕਰ ਸਕਦਾ। क्योंकि जड़ा हिजड़ा है वह संतान नहीं पैदा कर सकता, इसलिए जड़ा खुसरे का घरवास की करेगा, कुछ भी नहीं उसका सवार सकता।
उते चंदन लाइए पीसो कुत्ती तात।
धन गुरु नानक दे महाराज सच्चे पातशाह होर बड़िया सुंदर उदाहरण दे के समझाते हैं भी जे कुत्ते नू चंदन भी ला दो, चंदन एक बहुत अमोलक ते बहुत कीमती हुंदा है। हजूर कहिंदे जे कुत्ते नू चंदन ला दो पीसो कुत्ती तात, ते फिर भी वह कुत्तियां मगरी दौड़दा, वह अपनी आदत नू छड नहीं सकदा, ये उसका अपना सुभाव है। जां कुछ नवीन विद्वाना ने यह भी अर्थ किया पीसो कुत्ती तात, वो फिर भी तात जड़ा उदा असला वो ते कुत्ती दा ही रहिंदा है।
बोला जे समझाई है पढ़ी है सिमरत पाठ।
साहिब सतगुरु सच्चे पातशाह फरमाउंदे ने भाई जड़ा बोला आदमी है जिसनू ना सुने उन्हूं बोला कहिंदे ने, भी जे बोले नू कोई समझाउणा चाहे और उहदे कोले बैठ के सिमरतियां दे पाठ पढ़ने शुरू कर देवे, क्योंकि हिंदू मत दियां 27 सिमरतियां मनियां ने, कईयां ने 31 गिणती भी लिखी पर वधेरे 27 सिमरतियां ही मनियां जांदियां, और उहदे विच सिमरतियां दे अंदर हर मनुख नूं इह उपदेश दिता गया है किहड़े काम उसने करने ने किहड़े नहीं करने। जे हुण बोले आदमी दे कोले बैठ के कोई सिमरतियां दा पाठ पढ़ना शुरू कर दे भी जिहनूं सुणदा ही नहीं, ते फिर उन्हों पाठ सुनाए दा की लाभ हो सकदा, नहीं हो सकदा।
अंधा चानन रखी है दीवे बल है पचास।
साहिब सतगुरु सच्चे पातशाह फरमाउंदे ने भाई जे हुण अन्ना आदमी होवे चानन रखी है उन्हों चानन दे विच भी बिठा दिओ, जे अन्ना आदमी है उन्हों चानन दे विच भी बिठा दिओ, दीवे बल है 50 दे आले दुआले पावे 50 दीवे बाल के रख दियो, पर उन्हों ते उन्हों दा कोई असर नहीं, अन्ने नू ते फिर भी नहीं दे सकदा, चाहे 50 दी थां ते 1000 दीवा भी बाल दियो, अन्ना ते अन्ना ही रहिंदा है।
चौने सोयना पाई है चुन चुन खावे घास।
साहिब सतगुरु सच्चे पातशाह फरमाउंदे ने चौने दा अर्थ है चुपाए पशु दा, आ जिवें चुपाए पशु हुंदे ने, तुसी इन्हां नूं सोना पा दिओ, पर वह जिहड़ा चुपाया पशु है वह सोने की कदरों कीमत नूं नहीं जाण सकदा। चुन चुन खावे घास, वह ते घा नूं चुन चुन के खावेगा, ते सोने नूं वह बिल्कुल नहीं छो सकेगा।
लोहा मारण पाई है तहै न हो एक पास।
साहिब सतगुरु सच्चे पातशाह फरमाउंदे ने भाई जिहड़ा लोहा है मारन दा अर्थ है मसाले, जे लोहे नूं मारन दा अर्थ है मसालियां दे विच पा दिता जावे तह ना हो एक पास, वह भी टह के कपाह नहीं बन सकेगा। जिवें आपां दालां सब्जियां बनाउने आ और उहनां नूं मसाले पा के तड़के ला के अग ते उबालदे आ, उह जिहड़ियां सख्त दालां भी हुंदियां ने और वह भी गल जांदियां ने, नरम हो जांदियां ने, पर हजूर कहिंदे जे लोहे नूं मसालियां दे विच पा के रिन्हीए टह ना होए कपास, वह कदे टह के कपाह नहीं हो सकता, नरम नहीं हो सकता। जां मारन दा अर्थ कुछ विद्वानां ने कीता है बई जिवें कपाह नूं मारन दा अर्थ चंबी दा है ते फिर होर नरम हुंदी है, इसे तरह लोहा मारन पाईए जे लोहे नूं चंबीए लोहे नूं मारीए वह कपाह वांगू टह के नरम नहीं हुंदा, वह सगा सख्त ही रहिंदा है। तीजा मारन दा अर्थ विद्वाना ने कीता पट्ठी, लोहा मारन पाई है जे लोहे नूं पट्ठी दे विच वी पा दिता जावे ते होर कई तातां ते अग विच पै के नरम हो जांदियां ने, पर जिहड़ा लोहा है चाहे उसनूं अग दे विच वी पा दिओ टह ना होए कपास, वह कदे टह के टल के कपाह नरम नहीं हुंदा, उसे तरह सख्त रहिंदा है।
नानक मूरख एह गुण बोले सदा विनाश।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੂਰਖ ਦੇ ਵਿੱਚ ਵੀ ਇਹੀ ਗੁਣ ਨੇ ਜੋ ਪੂਰਵ ਉਕਤ ਬਿਆਨ ਕੀਤੇ ਨੇ। ਬੋਲੇ ਸਦਾ ਵਿਨਾਸ਼, ਸਦਾ ਨਹੀਂ ਕਹਿਣਾ, ਬਿੰਦੀਆਂ ਕੋਲੋਂ ਨਹੀਂ ਲਾਉਣੀਆਂ, ਬੋਲੇ ਸਦਾ ਵਿਨਾਸ਼। ਉਹ ਹਮੇਸ਼ਾ ਜੋ ਵੀ ਬਚਨ ਬੋਲਦਾ ਹੈ, ਵਿਨਾਸ਼ ਦਾ ਅਰਥ ਹੈ ਨਾਸ਼ਕਾਰੀ, ਵਿਨਾਸ਼ਕਾਰੀ ਬਚਨ ਬੋਲਦਾ ਹੈ। ਮੂਰਖ ਆਦਮੀ ਨੂੰ ਬੋਲਣ ਦੀ ਵੀ ਤਮੀਜ਼ ਨਹੀਂ ਹੁੰਦੀ ਬਈ ਗੱਲ ਕਿਵੇਂ ਕਰਨੀ ਹੈ। ਕਈ ਐਸੇ ਮੂਰਖ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਲਿਖਿਆ ਹੈ, ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗ ਹੈ ਸਟੀਐ ਮੋਹੇ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਈ। ਜਿਹੜਾ ਫਿੱਕਾ ਹੈ ਉਹਨੂੰ ਮੂਰਖ ਆਖਿਆ ਜਾਂਦਾ, ਜਿਹੜਾ ਫਿੱਕਾ ਮੂਰਖ ਹੀ ਬੋਲ ਸਕਦਾ ਨਾ, ਅਤੇ ਉਹਨੂੰ ਸਜ਼ਾ ਕੀ ਮਿਲਦੀ ਹੈ? ਪਾਣਾ ਲਹਿ ਸਜਾਏ, ਪਾਣਾ ਦਾ ਅਰਥ ਹੈ ਜੁੱਤੀਆਂ, ਉਹਨੂੰ ਫਿਰ ਜੁੱਤੀਆਂ ਦੀ ਛਿੱਤਰਾਂ ਦੀ ਸਜ਼ਾ ਮਿਲਦੀ ਹੈ। ਬੋਲੇ ਸਦਾ ਵਿਨਾਸ਼, ਮੂਰਖ ਹਮੇਸ਼ਾ ਹੀ ਤਬਾਹੀ ਦੇ ਬਚਨ ਬੋਲਦਾ, ਵਿਨਾਸ਼ਕਾਰੀ ਬਚਨ ਬੋਲਦਾ। ਕਿਸੇ ਨੂੰ ਜਦੋਂ ਮੰਦਾ ਚੰਗਾ ਬੋਲਦਾ ਤਾਂ ਫਿਰ ਅਗਲਾ ਵੀ ਮੂਹਰੋਂ ਉਹੋ ਜਿਹਾ ਜਵਾਬ ਦਿੰਦਾ। ਇੱਕ ਇਹਦੇ ਉੱਤੇ ਕੁਛ ਵਿਦਵਾਨਾਂ ਨੇ ਸਮਝਣ ਦੇ ਲਈ ਛੋਟੀਆਂ ਛੋਟੀਆਂ ਸਾਖੀਆਂ ਲਿਖੀਆਂ ਨੇ ਬਈ ਮੂਰਖ ਆਦਮੀ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਇਹ ਕੋਈ ਜ਼ਿਮੀਂਦਾਰ ਸੀ, ਉਹਦੇ ਦੋ ਪੁੱਤਰ ਸਨ, ਔਰ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਕਿਸੇ ਦੀ ਮੌਤ ਹੋ ਗਈ, ਔਰ ਉਸਨੇ ਆਪਣੇ ਛੋਟੇ ਪੁੱਤਰ ਨੂੰ ਘੱਲਿਆ ਬਈ ਤੂੰ ਜਾ ਕੇ ਉੱਥੇ ਅਫਸੋਸ ਕਰਿਆ। ਜਿਹੜਾ ਛੋਟਾ ਸੀ ਉਹਨੂੰ ਜਾਣ ਲੱਗਿਆਂ ਪਿਤਾ ਨੇ ਆਖਿਆ ਕਿ ਉੱਥੇ ਜਾ ਕੇ ਵੱਧ ਘੱਟ ਨਾ ਬੋਲੀ, ਬਸ ਚੁੱਪ ਕਰਕੇ ਉੱਥੇ ਬੈਠ ਕੇ ਵਾਪਸ ਆ ਜਾਣਾ ਹੈ। ਉਹ ਕਹਿੰਦਾ ਚਲੋ ਠੀਕ ਹੈ। ਉਹ ਹੁਣ ਗਿਆ ਅਤੇ ਉਹਨੇ ਨਾ ਤਾਂ ਕੋਈ ਅਫਸੋਸ ਕੀਤਾ, ਨਾ ਕੋਈ ਗੱਲ ਕੀਤੀ, ਅਤੇ ਚੁੱਪ ਚਾਪ ਉੱਥੇ ਬੈਠ ਕੇ ਮੁੜ ਆਇਆ। ਅਤੇ ਉਹਨੇ ਆ ਕੇ ਪਿਤਾ ਨੂੰ ਦੱਸਿਆ, ਕਹਿਣ ਲੱਗਾ ਪਿਤਾ ਜੀ ਮੈਂ ਤਾਂ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ, ਮੈਂ ਤਾਂ ਚੁੱਪ ਚਾਪ ਹੀ ਉੱਥੋਂ ਮੁੜ ਕੇ ਆ ਗਈ ਹਾਂ। ਉਹ ਕਹਿਣ ਲੱਗਾ ਤੂੰ ਅਫਸੋਸ ਤਾਂ ਕਰਨਾ ਸੀ ਵੀ ਬਹੁਤ ਮਾੜਾ ਹੋਇਆ, ਜਿਹੜਾ ਪੁਰਾਣੀ ਚੜ੍ਹਾਈ ਕਰ ਗਿਆ ਉਹਦਾ ਨਾਂ ਲੈ ਕੇ ਕੋਈ ਗੱਲਬਾਤ ਥੋੜ੍ਹੀ ਬਹੁਤੇ ਕਰਨੀ ਸੀ। ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਆਖਿਆ। ਫਿਰ ਉਹਨੇ ਕੀ ਕੀਤਾ, ਦੂਜੇ ਪੁੱਤ ਨੂੰ ਭੇਜਿਆ, ਕਹਿੰਦਾ ਵੀ ਤੂੰ ਜਾ ਉੱਥੇ ਅਫਸੋਸ ਕਰਕੇ ਆ। ਉਹ ਕਹਿੰਦਾ ਪਿਤਾ ਜੀ ਮੈਂ ਉੱਥੇ ਜਾ ਕੇ ਕੀ ਕਹਾਂਗਾ, ਕਿਸ ਤਰ੍ਹਾਂ ਗੱਲ ਕਰਾਂਗਾ? ਉਹ ਕਹਿੰਦਾ ਜਿਵੇਂ ਉੱਥੇ ਹੋਰ ਜਿਹੜੇ ਨਾਲ ਦੇ ਬੰਦੇ ਜਿਵੇਂ ਕਹਿਣਗੇ ਅਤੇ ਉਸੇ ਤਰ੍ਹਾਂ ਤੂੰ ਕਹਿ ਦੇਵੀਂ। ਉਹ ਕਹਿੰਦਾ ਚਲੋ ਠੀਕ ਹੈ। ਉਹ ਹੁਣ ਤੁਰਿਆ ਜਾਵੇ, ਜਦੋਂ ਘਰ ਦੇ ਨੇੜੇ ਗਿਆ ਅਤੇ ਕੁਛ ਵਿਰੋਧੀ ਬੰਦੇ ਵੀ ਹੁੰਦੇ ਨੇ, ਉਹਨੇ ਉਹਨਾਂ ਦੀ ਗੱਲ ਸੁਣ ਲਈ। ਉਹ ਕਹਿਣ ਲੱਗੇ ਚੰਗਾ ਹੋਇਆ ਇਹ ਮਰ ਗਿਆ, ਬੜਾ ਇਹ ਦੁਸ਼ਟ ਬੰਦਾ ਸੀ, ਬੜਾ ਮਾੜਾ ਬੰਦਾ ਸੀ, ਚੰਗਾ ਹੋ ਗਿਆ, ਇਹਦਾ ਫਸਤਾ ਵੱਢਿਆ ਗਿਆ। ਅਤੇ ਹੁਣ ਉਹ ਮੂਰਖ ਨੇ ਗੱਲ ਸੁਣ ਲਈ ਅਤੇ ਜਦੋਂ ਅੰਦਰ ਘਰ ਗਿਆ ਅਤੇ ਉੱਥੇ ਸਾਰੇ ਕਹਿਣ ਬਹੁਤ ਮਾੜਾ ਹੋਇਆ, ਉਹ ਆਖੇ ਨਹੀਂ ਬਹੁਤ ਚੰਗਾ ਹੋ ਗਿਆ, ਦੁਸ਼ਟ ਮਾਰਿਆ ਗਿਆ। ਉਹਨਾਂ ਨੇ ਫੜ ਕੇ ਸੌਦਾ ਲਾਇਆ ਅਤੇ ਕੁੱਟ ਕੁੱਟ ਖਾ ਕੇ ਫਿਰ ਘਰ ਵਾਪਸ ਮੁੜ ਕੇ ਆ ਗਿਆ। ਆ ਕੇ ਆਪਣੇ ਪਿਤਾ ਨੂੰ ਕਹਿਣ ਲੱਗਾ ਪਿਤਾ ਜੀ ਆਹ ਗੱਲ ਹੋਈ ਹੈ। ਕਹਿੰਦਾ ਤੁਸੀਂ ਤਾਂ ਦੋਵੇਂ ਮੂਰਖ ਨਿਕਲੇ, ਕਹਿੰਦਾ ਹੁਣ ਮੈਂ ਜਾਣਾ। ਹੁਣ ਉਹ ਮੂਰਖਾਂ ਦਾ ਪਿਓ ਹੀ ਸੀ, ਉਹ ਕਿਹੜਾ ਹੁਣ ਬਹੁਤਾ ਸਿਆਣਾ ਹੋ ਸਕਦਾ ਸੀ? ਅਤੇ ਜਦੋਂ ਉਹ ਬਜ਼ੁਰਗ ਗਿਆ ਅਤੇ ਉੱਥੇ ਜਾ ਕੇ ਰਿਸ਼ਤੇਦਾਰਾਂ ਨੂੰ ਕਹਿਣ ਲੱਗਾ ਮੇਰੇ ਮੁੰਡੇ ਤਾਂ ਦੋਵੇਂ ਕਮਲੇ ਸੀ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਵੀ ਕਿਵੇਂ ਅਫਸੋਸ ਕਰਨ ਜਾਈਦਾ। ਜਦੋਂ ਕਹਿੰਦਾ ਹੁਣ ਕੋਈ ਤੁਹਾਡਾ ਮਰਿਆ ਫੇਰ ਮੈਂ ਆਊਂਗਾ। ਮੂਰਖਾਂ ਦਾ ਟੱਬਰ ਇਹੋ ਜਿਹਾ ਹੀ ਹੁੰਦਾ, ਬੋਲੇ ਸਦਾ ਵਿਨਾਸ਼। ਜਦੋਂ ਕੋਈ ਗੱਲ ਕਰਦੇ ਨੇ ਅਤੇ ਫਿਰ ਉਹਨਾਂ ਨੇ ਉਹੋ ਜਿਹੇ ਬਚਨ ਵਿਨਾਸ਼ਕਾਰੀ ਬੋਲਣੇ ਨੇ, ਦੁੱਖਦਾਈ ਬਚਨ ਬੋਲਣੇ ਨੇ, ਜਿਹਦੇ ਕਰਕੇ ਅਤੇ ਉਹਨਾਂ ਨੂੰ ਕੋਈ ਵੀ ਸਤਿਕਾਰ ਨਹੀਂ ਦੇ ਸਕਦਾ। ਇੱਕ ਹੋਰ ਛੋਟੀ ਜਿਹੀ ਸਾਖੀ ਕਿਸੇ ਵਿਦਵਾਨ ਨੇ ਲਿਖੀ ਹੈ, ਕਹਿੰਦੇ ਕਈ ਆਦਮੀਆਂ ਨੂੰ ਸੁਭਾਅ ਹੁੰਦਾ ਉਹਨਾਂ ਨੇ ਕੋਈ ਨਾ ਕੋਈ ਗੱਲ ਇਹੋ ਜਿਹੀ ਕਰਨੀ ਹੈ ਜਿਹੜੀ ਅਗਲੇ ਦੇ ਦਿਲ ਨੂੰ ਦੁਖਦੀ ਹੋਵੇ। ਅਤੇ ਕੋਈ ਯਾਤਰੂ ਸੀ, ਤੁਰਿਆ ਜਾਂਦਾ ਸੀ ਅਤੇ ਉਹਨੂੰ ਭੁੱਖ ਲੱਗੀ, ਉਹਨੇ ਕਿਸੇ ਦੇ ਘਰੋਂ ਵੀ ਕੁਛ ਖੈਰ ਮੰਗੀ, ਉਹਨੂੰ ਥੋੜ੍ਹੇ ਜਿਹੇ ਚੌਲ ਮਿਲ ਗਏ। ਜਦੋਂ ਚੌਲ ਮਿਲ ਗਏ ਤਾਂ ਉਹਨੇ ਸੋਚਿਆ ਵੀ ਹੁਣ ਜਿਹੜੇ ਕੱਚੇ ਚੌਲ ਹੈ ਤਾਂ ਮੈਂ ਖਾ ਨਹੀਂ ਸਕਦਾ। ਇੱਕ ਉੱਥੇ ਮਾਈ ਸੀ ਵਿਚਾਰੀ, ਹੈ ਗਰੀਬਣੀ ਸੀ, ਅਤੇ ਉਹਦੇ ਘਰ ਚਲਾ ਗਿਆ ਅਤੇ ਉਹਨੂੰ ਜਾ ਕੇ ਕਹਿਣ ਲੱਗਾ ਮਾਈ ਮੇਰੇ ਕੋਲ ਚੌਲ ਨੇ, ਤੂੰ ਖਿਚੜੀ ਰਹਿਣ ਦੇ। ਉਹ ਕਹਿੰਦੀ ਚੱਲ ਠੀਕ ਹੈ ਵਿਚਾਰਾ ਰਾਹੀ ਪਾਉਂਦੀ ਹੈ। ਉਹ ਕਹਿੰਦੀ ਲਿਆ ਚੌਲ ਮੈਂ ਤੈਨੂੰ ਖਿਚੜੀ ਰਿੰਨ ਦੇਣੀ ਹੈ। ਉਹ ਮਾਈ ਵਿਚਾਰੀ ਖਿਚੜੀ ਰਿੰਨਣ ਲੱਗ ਪਈ ਅਤੇ ਉਹ ਬੈਠਾ ਬੈਠਾ ਕਹਿਣ ਲੱਗਾ ਮਾਈ ਵੀ ਆ ਜੇ ਤੇਰੀ ਮੱਝ ਮਰ ਜਾਵੇ ਤੇ ਤਾਂ ਤੇਰਾ ਦਰਵਾਜ਼ਾ ਬੜਾ ਛੋਟਾ ਅਤੇ ਇਸ ਮਰੀ ਮੱਝ ਨੂੰ ਬਾਹਰ ਕਿਵੇਂ ਕੱਢੇਂਗੀ। ਅਤੇ ਮਾਈ ਬੜੀ ਹੈਰਾਨ ਹੋਈ ਕਹਿੰਦੀ ਚੰਗਾ ਮੈਂ ਇਹਨੂੰ ਘਰੇ ਵਾੜਿਆ ਅਤੇ ਇਹਦੇ ਗੱਲਾਂ ਹੀ ਪੁੱਠੀਆਂ ਕਰਦੇ। ਮਾਈ ਨੂੰ ਗੁੱਸਾ ਆਇਆ, ਉਹਨੇ ਉਸੇ ਵੇਲੇ ਉਹ ਕੱਚੀ ਪੱਕੀ ਖਿਚੜੀ ਜੀ ਜਿਹੜੀ ਸੀ ਉਹ ਉਸਦੇ ਪੱਲੇ ਵਿੱਚ ਪਾ ਦਿੱਤੀ। ਕਹਿੰਦੀ ਇੱਥੋਂ ਨਿਕਲ ਜਾ ਛੇਤੀ ਬਾਹਰ, ਤੂੰ ਮੇਰੇ ਘਰੇ ਨਹੀਂ ਰਹਿ ਸਕਦਾ। ਉਹ ਹੁਣ ਜਿਹੜੀ ਪਿੱਛ ਜੀ ਚੋਂਦੀ ਜਾਵੇ ਖਿਚੜੀ ਦੀ, ਨਾਲੇ ਤੁਰਿਆ ਜਾਵੇ। ਉਹਨੂੰ ਕੋਈ ਉਹਦਾ ਮਿੱਤਰ ਪਿਆਰਾ ਮਿਲਿਆ, ਕਹਿੰਦਾ ਵੀ ਆ ਕੀ ਚੋਂਦਾ ਜਾਂਦਾ। ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚੋਂਦਾ, ਜਿਹੋ ਜਿਹਾ ਮੈਂ ਬੋਲਿਆ ਸੀ ਉਹੋ ਜਿਹਾ ਇਹ ਰਸ ਚੋਂਦਾ ਜਾ ਰਿਹਾ। ਇਸ ਤਰ੍ਹਾਂ ਬਈ ਲੋਕਾਂ ਨੂੰ ਸਮਝਾਉਣ ਵਾਸਤੇ ਕੁਛ ਐਸੀਆਂ ਗੱਲਾਂ ਵੀ ਆਖੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਇਹੀ ਗੱਲ ਸਾਨੂੰ ਸਮਝਾ ਰਹੇ ਹਨ ਬਈ ਮੂਰਖ ਦੇ ਇਹ ਗੁਣ ਹੁੰਦੇ ਨੇ, ਬੋਲੇ ਸਦਾ ਵਿਨਾਸ਼, ਉਹ ਜਦੋਂ ਵੀ ਬੋਲਦਾ ਅਤੇ ਵਿਨਾਸ਼ਕਾਰੀ ਬਚਨ ਬੋਲਦਾ, ਦੁੱਖਦਾਈ ਬਚਨ ਬੋਲਦਾ, ਤਬਾਹੀ ਵਾਲੇ ਬਚਨ ਬੋਲਦਾ, ਔਰ ਉਹਦੇ ਨਾਲ ਆਪਣਾ ਵੀ ਨੁਕਸਾਨ ਕਰ ਲੈਂਦਾ, ਦੂਜਿਆਂ ਦਾ ਵੀ ਨੁਕਸਾਨ ਕਰਦਾ। ਇਸੇ ਤਰ੍ਹਾਂ ਇਹ ਜਿਹੜਾ ਸ਼ਲੋਕ ਹੈ ਇਹਦੇ ਦੂਜੇ ਢੰਗ ਦੇ ਨਾਲ ਅਰਥੀ ਉਹ ਵੀ ਮਹਾਂਪੁਰ ਕਰਦੇ ਸਨ, ਮੱਛੀ ਤਾਰੂ ਕਿਆ ਕਰੇ। ਪਹਿਲੇ ਅਰਥ ਵਿੱਚ ਤਾਂ ਇਹ ਸੀ ਨਾ ਭਾਵੀ ਜਿਹੜੀ ਡੂੰਘਾ ਪਾਣੀ ਮੱਛੀ ਨੂੰ ਕੀ ਕਰ ਸਕਦਾ ਹੈ, ਪਰ ਜਿਹੜਾ ਤਾਰੂ ਪਾਣੀ ਡੂੰਘਾ ਪਾਣੀ ਹੈ ਮੱਛੀ ਵੀ ਉਸ ਨੂੰ ਕੀ ਕਰ ਸਕਦੀ, ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਇਹ ਦੂਜਾ ਅਰਥ ਹੈ ਪੰਖੀ ਕਿਆ ਆਕਾਸ਼, ਵੀ ਜਿਹੜਾ ਪੰਛੀ ਹੈ ਉਹ ਆਕਾਸ਼ ਦਾ ਕੀ ਵਿਗਾੜ ਸਕਦਾ, ਕੁਝ ਵੀ ਨਹੀਂ ਵਿਗਾੜ ਸਕਦਾ, ਕਿਉਂਕਿ ਆਕਾਸ਼ ਇੱਕ ਬੜਾ ਸੂਖਮ ਤੱਤ ਹੈ। ਪੰਛੀ ਚਾਹੇ ਜਿੰਨਾ ਮਰਜ਼ੀ ਉੱਚਾ ਉੱਡ ਲਵੇ ਪਰ ਉਹ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਸਮੁੰਦਰ ਵਾਂਗ ਹੈ ਅਤੇ ਜਿਹੜਾ ਮੂਰਖ ਜੀਵ ਹੈ ਮੱਛੀ ਦੀ ਤਰ੍ਹਾਂ, ਇਹ ਉਸ ਵਾਹਿਗੁਰੂ ਦਾ ਕੋਈ ਕੁਝ ਵੀ ਵਿਗਾੜ ਨਹੀਂ ਸਕਦਾ। ਵਾਹਿਗੁਰੂ ਆਕਾਸ਼ ਵਾਂਗੂ ਵਿਆਪਕ ਹੈ ਅਤੇ ਜਿਹੜਾ ਮੂਰਖ ਜੀਵ ਹੈ ਪੰਛੀ ਵਾਂਗੂ ਇਹ ਵੀ ਉਸਦਾ ਕੁਛ ਨਹੀਂ ਵਿਗਾੜ ਸਕਦਾ। ਪੱਥਰ ਪਾਲਾ ਕਿਆ ਕਰੇ, ਦੂਜੇ ਅਰਥ ਦੇ ਵਿੱਚ ਵੀ ਜਿਹੜਾ ਪੱਥਰ ਹੈ ਉਹ ਪਾਲੇ ਦਾ ਕੀ ਕਰ ਸਕਦਾ, ਭਾਵ ਜਿਹੜਾ ਪੱਥਰ ਹੈ ਜੇ ਕਿਸੇ ਨੂੰ ਊਂ ਮਾਰੋ ਤੇ ਕਿਸੇ ਨੂੰ 60 ਫਿੱਟ ਲੱਗਦੀ ਹੈ, ਪਰ ਜਦੋਂ ਠੰਡ ਪੈਂਦੀ ਹੈ ਤੇ ਜੇ ਹੁਣ ਪਾਲੇ ਨੂੰ ਪੱਥਰ ਮਾਰ ਕੇ ਕੋਈ ਹਟਾਵੇ ਪਾਲਾ ਹਟ ਜੂਗਾ, ਪਾਲਾ ਤਾਂ ਨਹੀਂ ਹਟਦਾ। ਪੱਥਰ ਮਾਰਨ ਦੇ ਨਾਲ ਪਾਲੇ ਦਾ ਕੁਛ ਨਹੀਂ ਵਿਗੜਦਾ। ਖੁਸਰੇ ਕਿਆ ਕਰ ਵਾਸ, ਤੇ ਜਿਹੜਾ ਖੁਸਰਾ ਆਦਮੀ ਹੈ ਵੀ ਉਹਦਾ ਘਰ ਦਾ ਵਾਸ ਕੀ ਸਵਾਰ ਸਕਦਾ। ਇਹਦਾ ਮਤਲਬ ਇਹ ਹੈ ਜਿਨ੍ਹਾਂ ਦੇ ਅੰਦਰ ਸ਼ਰਧਾ ਦੀ ਬਿੰਦ ਨਹੀਂ, ਉਹਨਾਂ ਦੇ ਅੰਦਰ ਗਿਆਨ ਰੂਪੀ ਪੁੱਤਰ ਪੈਦਾ ਨਹੀਂ ਹੋ ਸਕਦਾ। ਉਹ ਚਾਹੇ ਕਿੰਨਾ ਵੀ ਪਖੰਡ ਕਰ ਲੈਣ ਅਤੇ ਕਿੰਨਾ ਵੀ ਕਰਵਾਸ ਕਰ ਲੈਣ ਅਤੇ ਕਿੰਨੇ ਵੀ ਪਖੰਡ ਦੀ ਭਗਤੀ ਕਰ ਲੈਣ, ਪਰ ਉਹਨਾਂ ਨੂੰ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਕੁੱਤੇ ਚੰਦਨ ਲਾਈਏ, ਇਸੇ ਤਰ੍ਹਾਂ ਜਿਵੇਂ ਕੁੱਤੇ ਨੂੰ ਚੰਦਨ ਲਾਇਆ ਜਾਵੇ ਉਹ ਫਿਰ ਵੀ ਕੁੱਤਿਆਂ ਮਗਰੀ ਦੌੜਦਾ ਹੈ, ਇਸੇ ਤਰ੍ਹਾਂ ਕੁੱਤੇ ਵਾਂਗੂ ਜਿਹੜੇ ਲੋਭੀ ਲਾਲਚੀ ਲੋਕ ਨੇ ਚਾਹੇ ਉਹਨਾਂ ਨੂੰ ਚੰਦਨ ਵੀ ਲਾ ਦਿਓ, ਚੰਦਨ ਤੋਂ ਮੁਰਾਦ ਹੈ ਉਹਨਾਂ ਨੂੰ ਚੰਗਾ ਗਿਆਨ ਚੰਗਾ ਉਪਦੇਸ਼ ਵੀ ਦੇ ਦਿਓ, ਪਰ ਉਹ ਉਸਨੂੰ ਗ੍ਰਹਿਣ ਨਹੀਂ ਕਰ ਸਕਦੇ। ਜਿਵੇਂ ਕੁੱਤੇ ਦਾ ਸੁਭਾਅ ਹੁੰਦਾ ਚਾਹੇ ਚੰਦਨ ਵੀ ਲਾ ਦਿਓ ਕੁੱਤਿਆਂ ਮਗਰੀ ਦੌੜਦਾ, ਇਸੇ ਤਰ੍ਹਾਂ ਕਈ ਇਹੋ ਜਿਹੇ ਲੋਭੀ ਲਾਲਚੀ ਕਾਮੀ ਲੋਕ ਹੁੰਦੇ ਨੇ, ਜਿੰਨਾ ਮਰਜ਼ੀ ਉਹਨਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿਓ ਫਿਰ ਵੀ ਉਹ ਕੁੱਤਿਆਂ ਮਗਰੀ ਦੌੜਦੇ ਨੇ, ਭਾਵ ਮਾੜੇ ਕੰਮਾਂ ਲਈ ਜਾਂਦੇ ਨੇ। ਬੋਲਾ ਜੇ ਸਮਝਾਈਏ, ਪੜ੍ਹੀਆ ਸਿਮਰਤ ਪਾਠ, ਵੀ ਜੇ ਬੋਲੇ ਆਦਮੀ ਨੂੰ ਸਮਝਾਉਣਾ ਚਾਹੀਏ ਉਹ ਨਹੀਂ ਸਮਝ ਸਕਦਾ, ਚਾਹੇ ਜਿੰਨੇ ਮਰਜ਼ੀ ਸਿਮਰਤੀਆਂ ਦੇ ਪਾਠ ਪੜ੍ਹੀ ਜਾਓ, ਜਿਹੜਾ ਹੈ ਹੀ ਬੋਲਾ ਜਿਸਦੇ ਸ਼ਰਧਾ ਅਤੇ ਵਿਚਾਰ ਦੇ ਕੰਨ ਹੀ ਨਹੀਂ, ਉਹਨੂੰ ਜਿੰਨਾ ਮਰਜ਼ੀ ਸਿਮਰਤੀਆਂ ਦਾ ਪਾਠ ਪੜ੍ਹ ਕੇ ਸੁਣਾਓ ਉਹਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ। ਅਤੇ ਜਿਹੜਾ ਮਾਨਸਿਕ ਤੌਰ 'ਤੇ ਅੰਨਾ ਹੈ, ਭਾਵੇਂ ਉਹਨੂੰ ਚਾਨਣ ਦੇ ਵਿੱਚ ਵੀ ਰੱਖੀਏ, ਭਾਵ ਜਿਵੇਂ ਕੋਈ ਗ੍ਰੰਥਾਂ ਦਾ ਉਪਦੇਸ਼ ਹੈ, ਗਿਆਨ ਹੈ, ਗੁਰਬਾਣੀ ਵੀ ਇੱਕ ਚਾਨਣ ਹੈ, ਅਤੇ ਇਸੇ ਤਰ੍ਹਾਂ ਜਿਹੜਾ ਮਾਨਸਿਕ ਤੌਰ 'ਤੇ ਅੰਨਾ ਉਹਨੂੰ ਭਾਵੇਂ ਵੀ ਧਰਮ ਉਪਦੇਸ਼ ਦੇ ਚਾਨਣ ਦੇ ਵਿੱਚ ਵੀ ਰੱਖੀਏ ਅਤੇ 50 ਦੀਵੇ ਵੀ ਉਹਦੇ ਆਲੇ ਦੁਆਲੇ ਬਾਲ ਦੇਈਏ, ਭਾਵ ਜਿਹੜੇ ਬੜੇ ਬੜੇ ਸੁੰਦਰ ਗ੍ਰੰਥ ਨੇ, ਸੁੰਦਰ ਕਿਤਾਬਾਂ ਨੇ, 50 ਕਿਤਾਬਾਂ ਦਾ ਗਿਆਨ ਵੀ ਉਸਦੇ ਆਲੇ ਦੁਆਲੇ ਬਖੇਰ ਦੇਈਏ, ਪਰ ਉਸਨੂੰ ਕੋਈ ਲਾਭ ਨਹੀਂ ਹੋ ਸਕਦਾ। ਚੌਨੇ ਸੋਏ ਨਾ ਪਾਈਏ, ਜਿਹੜੇ ਛੁਪਾਏ ਪਸ਼ੂ ਨੇ ਜੇ ਉਹਨਾਂ ਨੂੰ ਸੋਨਾ ਵੀ ਪਾ ਦਿਓ, ਸੋਨੇ ਤੋਂ ਮੁਰਾਦ ਹੈ ਵੀ ਜਿਹੜਾ ਧਰਮ ਦਾ ਉਪਦੇਸ਼ ਹੈ ਸੋਨੇ ਵਰਗਾ ਸ਼ੁੱਧ ਹੈ, ਅਤੇ ਜੇ ਉਹਨਾਂ ਨੂੰ ਪਾ ਦੇਈਏ ਚੁਣ ਚੁਣ ਖਾਵੇ ਘਾਸ, ਉਹਨਾਂ ਦਾ ਸੁਭਾਅ ਹੁੰਦਾ ਉਹ ਘਾਹ ਨੂੰ ਚੁਣ ਚੁਣ ਕੇ ਖਾਂਦੇ ਨੇ, ਪਾ ਵਿਸ਼ਿਆਂ ਦਾ ਘਾਹ ਖਾਂਦੇ ਨੇ, ਪਰ ਜਿਹੜਾ ਧਰਮ ਦਾ ਉਪਦੇਸ਼ ਆ ਸੋਨੇ ਵਰਗਾ ਉਹਨੂੰ ਨਹੀਂ ਗ੍ਰਹਿਣ ਕਰ ਸਕਦੇ। ਲੋਹਾ ਮਾਰਨ ਪਾਈਆ ਟਹਿ ਨਾ ਹੋਏ ਕਪਾਸ, ਵੀ ਜਿਹੜਾ ਲੋਹਾ ਹੈ ਜੇ ਉਹਨੂੰ ਮਾਰਨ ਦਾ ਅਰਥ ਹੈ ਮਸਾਲਿਆਂ ਵਿੱਚ ਵੀ ਪਾ ਦਈਏ। ਇਸੇ ਤਰ੍ਹਾਂ ਲੋਹੇ ਵਾਂਗੂ ਜਿਹੜਾ ਮਨਮੁੱਖ ਦਾ ਮਨ ਬੜਾ ਕਠੋਰ ਹੈ, ਜੇ ਉਹਨੂੰ ਜਿਹੜਾ ਕੋਈ ਧਰਮ ਗ੍ਰੰਥਾਂ ਦੇ ਪ੍ਰਮਾਣ ਨੇ, ਅਲੰਕਾਰ ਨੇ, ਔਰ ਉਹ ਮਸਾਲਿਆਂ ਵਾਂਗੂ ਉਹਦੇ ਵਿੱਚ ਵੀ ਪਾ ਦਈਏ, ਭਾਵ ਦਲੀਲਾਂ ਦੇ ਦੇ ਕੇ, ਪ੍ਰਮਾਣ ਦੇ ਦੇ ਕੇ ਵੀ ਉਹਨੂੰ ਸਮਝਾਉਣ ਦਾ ਯਤਨ ਕਰੀਏ, ਟਹਿ ਨਾ ਹੋਏ ਕਪਾਸ, ਉਹ ਕਦੇ ਟਹਿ ਕੇ ਢਲ ਕੇ ਕਪਾਹ ਨਹੀਂ ਬਣਦਾ। ਭਾਵ ਉਹਦਾ ਮਨ ਪੱਥਰ ਹੀ ਰਹਿੰਦਾ, ਲੋਹਾ ਹੀ ਬਣਿਆ ਰਹਿੰਦਾ, ਕਦੇ ਉਹ ਨਰਮ ਨਹੀਂ ਹੁੰਦਾ। ਨਾਨਕ ਮੂਰਖ ਇਹ ਗੁਣ ਗੁਰੂ ਮਹਾਰਾਜ ਕਹਿੰਦੇ ਪਾਈਏ, ਮੂਰਖ ਦੇ ਗੁਣ ਨੇ ਜਿਹੜੇ ਉੱਪਰ ਦੱਸੇ ਨੇ। ਬੋਲੇ ਸਦਾ ਵਿਨਾਸ਼, ਜਦੋਂ ਵੀ ਬੋਲਦਾ ਵਿਨਾਸ਼ ਤਬਾਹੀ ਦੇ ਬਚਨ ਬੋਲਦਾ ਹੈ।
ਮਹਲਾ ਪਹਿਲਾ ਕਹਿਹਾ ਕੰਚਨ ਟੁੱਟੈ ਸਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਦਾ ਗਿਆਨ ਬਹੁਤ ਵਿਸ਼ਾਲ ਹੈ ਤੇ ਬਹੁਤ ਗਹਿਰ ਗੰਭੀਰ ਹੈ। ਲੌਕਿਕ ਵੀ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਂਦੇ ਹਨ। ਹੁਣ ਇਸ ਅਗਲੇ ਸ਼ਲੋਕ ਦੇ ਅੰਦਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ, ਉਸ ਵਾਹਿਗੁਰੂ ਦੇ ਦਰਬਾਰ ਦੇ ਨਾਲ ਸਾਡੀ ਗੰਢ ਕਿਵੇਂ ਪੈ ਸਕਦੀ ਹੈ?